दिशा सर्वेशारे हरि अमृत पूंद सुभावनी बिरसाद पीवन हार। वाण तैन प्रभ सन मोलिया सुम्रथ पुरख अपार। हर बिरण नू मन रुचदा करम मिलावन हार। जी सकिए प्रभ पाया हम तिन कै सद बलिहार। नानक हर जी मया कर शब्द सुवारण हार।
ਕਿਹਾ ਜਾਣਾ ਕਿ ਮਰਹਿ
ਦੇ ਬਾਰੇ ਕੀ ਜਾਣ ਸਕਦੇ ਹਾਂ ਕਿ ਸਾਡੀ ਮੌਤ ਕਿਸ ਢੰਗ ਦੇ ਨਾਲ ਹੋਵੇਗੀ, ਕੋਈ ਐਕਸੀਡੈਂਟ ਹੋਵੇਗਾ ਜਾਂ ਮੰਜੇ 'ਤੇ ਪਏ ਹੀ ਪ੍ਰਾਣ ਤਿਆਗ ਦੇਵਾਂਗੇ ਜਾਂ ਕੋਈ ਕਿਸੇ ਹੋਰ ਢੰਗ ਦੇ ਨਾਲ ਮੌਤ ਆਵੇਗੀ। ਸਿਆਣੇ ਪੁਰਸ਼ਾਂ ਨੇ ਇਹ ਭਜਨ ਆਖੇ ਨੇ, ਦੇਸ਼ ਕਾਲ ਵਸਤੂ ਇਹ ਤਿੰਨ ਚੀਜ਼ਾਂ ਨੇ, ਜਦੋਂ ਇਹ ਤਿੰਨੇ ਹੀ ਇਕੱਠੀਆਂ ਹੋ ਜਾਂਦੀਆਂ ਹਨ ਉਸ ਵੇਲੇ ਮੌਤ ਨੂੰ ਕੋਈ ਵੀ ਰੋਕ ਨਹੀਂ ਸਕਦਾ। ਦੇਸ਼ ਉਹ ਅਸਥਾਨ ਦਾ ਨਾਮ ਹੈ ਜਿੱਥੇ ਮੌਤ ਨੇ ਵਾਪਰਨਾ ਹੈ। ਕਾਲ ਸਮੇਂ ਦਾ ਵਾਚਕ ਹੈ, ਜਿਹੜੇ ਸਮੇਂ ਮੌਤ ਨੇ ਆਉਣਾ ਹੈ। ਵਸਤੂ ਉਹ ਕਾਰਨ ਜਿਹਦੇ ਨਾਲ ਮੌਤ ਨੇ ਵਾਪਰਨਾ ਹੈ। ਇਹ ਜਦੋਂ ਤਿੰਨ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ ਤਾਂ ਇਸ ਮੌਤ ਨੂੰ ਕੋਈ ਵੀ ਮਨੁੱਖ ਟਾਲ ਨਹੀਂ ਸਕਦਾ। ਮੌਤ ਇੱਕ ਅਟਲ ਸੱਚਾਈ ਹੈ, ਪਰ ਭਗਤ ਜੀ ਆਖਦੇ ਨੇ ਕਿਆ ਜਾਣਾ ਕਿ ਮਰਨ, ਸਾਨੂੰ ਨਹੀਂ ਪਤਾ ਸਾਡੀ ਮੌਤ ਕਿਸ ਤਰ੍ਹਾਂ ਹੋਣੀ ਹੈ। ਮੰਜੇ 'ਤੇ ਪਿਆਂ ਹੀ ਚੜ੍ਹਾਈ ਕਰ ਜਾਣੀ ਹੈ ਜਾਂ ਕੋਈ ਐਕਸੀਡੈਂਟ ਹੋ ਜਾਣਾ ਹੈ, ਕੋਈ ਪਤਾ ਨਹੀਂ ਸਾਨੂੰ। ਇਹ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਮਨੁੱਖ ਉੱਤੇ ਇੱਕ ਬਹੁਤ ਵੱਡਾ ਤਰਸ ਕੀਤਾ ਹੈ ਕਿ ਸਾਨੂੰ ਆਪਣੀ ਮੌਤ ਬਾਰੇ ਪਹਿਲਾਂ ਕੁਝ ਨਹੀਂ ਪਤਾ ਹੁੰਦਾ। ਯਾਦ ਰੱਖੋ, ਜੇ ਸਾਨੂੰ ਪਹਿਲਾਂ ਆਪਣੀ ਮੌਤ ਬਾਰੇ ਪਤਾ ਲੱਗ ਜਾਵੇ ਵੀ ਆਹ ਕਾਰਨ ਕਰਕੇ ਮੇਰੀ ਮੌਤ ਹੋ ਜਾਣੀ ਹੈ, ਤਾਂ ਫਿਰ ਆਦਮੀ ਮੌਤ ਤੋਂ ਪਹਿਲਾਂ ਹੀ ਢੇਰੀ ਢਾ ਦਿੰਦਾ, ਮੌਤ ਤੋਂ ਪਹਿਲਾਂ ਹੀ ਮਰ ਜਾਂਦਾ। ਇਸੇ ਲਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਸ ਗੱਲ ਨੂੰ ਹਮੇਸ਼ਾ ਲੁਕਾ ਕੇ ਰੱਖਿਆ ਹੈ, ਇਸ ਮਨੁੱਖ ਨੂੰ ਪਤਾ ਨਾ ਲੱਗ ਸਕੇ ਕਿ ਕਦੋਂ ਮੌਤ ਹੋਣੀ। ਕਿਆ ਜਾਣਾ ਕਿ ਮਰਨ, ਸਾਨੂੰ ਕੋਈ ਪਤਾ ਨਹੀਂ ਕਿ ਸਾਡੀ ਮੌਤ ਕਿਸ ਤਰ੍ਹਾਂ ਹੋਣੀ ਹੈ, ਕੈਸਾ ਮਰਨਾ ਹੋਵੇ, ਕਿ ਸਾਡਾ ਅੰਤ ਦਾ ਸਮਾਂ ਕਿਹੋ ਜਿਹਾ ਹੋਵੇਗਾ। ਪਰ ਹਾਂ, ਸਤਿਗੁਰੂ ਇੱਕ ਗੱਲ ਸਮਝਾਉਂਦੇ ਹਨ, ਜੇਕਰ ਸਾਹਿਬ ਮਨੋਹਨਾ ਵਿਸਰੈ ਤਾਂ ਸਹਿਲਾ ਮਰਨਾ ਹੋਵੇ। ਭਾਈ, ਜੇ ਤੁਹਾਡਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਸਿਮਰਨ ਦੇ ਵਿੱਚ ਜੁੜਿਆ ਹੈ ਤਾਂ ਯਾਦ ਰੱਖੋ, ਫਿਰ ਤੁਹਾਡੀ ਜਿਹੜੀ ਮੌਤ ਹੈ ਉਹ ਵੀ ਸੁਖਾਲੀ ਹੋ ਜਾਵੇਗੀ, ਸੁਖਦਾਈ ਬਣ ਜਾਵੇਗੀ। ਇਹਦਾ ਮਤਲਬ ਕੀ ਹੋਇਆ? ਅੰਤ ਦੇ ਸਮੇਂ ਸਾਨੂੰ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ। ਸਿਮਰਨ ਵਿੱਚ ਬਹੁਤ ਵੱਡੀ ਸ਼ਕਤੀ ਹੈ। ਹਾਲਤ ਸੁੱਖ ਪਾਲਤ ਸੁੱਖ ਨਿਤ ਸੁੱਖ ਸਿਮਰਨ ਨਾਮ ਕੋ ਬਿੰਦ ਕਾ ਸਦਾ। ਭਗਤ ਤ੍ਰਿਲੋਚਨ ਜੀ ਲਿਖਦੇ ਹਨ, ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿੰਦੀ ਮਰੈ, ਬਦਲ ਤ੍ਰਿਲੋਚਨ ਤੇ ਨਰ ਉਗਦਾ ਪੀਤੰਬਰ ਵਾਂਝੇ ਅੰਦਰ। ਜਿਹੜਾ ਆਉਂਦੇ ਸਮੇਂ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਅਤੇ ਉਹ ਵਾਹਿਗੁਰੂ ਦੇ ਚਰਨਾਂ ਵਿੱਚ ਪਾਉਣ ਜਾਂਦਾ ਹੈ। ਕਲਗੀ ਧਰ ਪਾਤਸ਼ਾਹ ਦੇ ਵੀ ਬਚਨ ਨੇ, ਏਕ ਚਿੱਤ ਜੇ ਇੱਕ ਛਿਣ ਧਿਆਇਓ ਕਾਲ ਪਾਸਕੀ ਬੀਜ ਨਾ ਹੈ। ਜਿਹੜਾ ਇੱਕ ਮਨ ਇੱਕ ਚਿੱਤ ਹੋ ਕੇ ਇੱਕ ਛਿਣ ਮਾਤਰ ਵੀ ਵਾਹਿਗੁਰੂ ਦਾ ਸਿਮਰਨ ਕਰ ਲਵੇ ਉਹ ਫਿਰ ਕਾਲ ਦੀ ਪਾਹੀ ਵਿੱਚ ਨਹੀਂ। ਇਸ ਲਈ ਸਫਲ ਬਣਨਾ ਉਹ ਹੈ ਵਾਹਿਗੁਰੂ ਦੇ ਸਿਮਰਨ ਦੇ ਨਾਲ ਜੁੜਿਆ ਹੋਇਆ ਸਾਡੀ ਅੰਤਮ ਕੜੀ ਬਤੀਤ ਹੋਵੇ। ਯਾਦ ਰੱਖੋ, ਦੋ ਕਿਸਮ ਦੀ ਮੌਤ ਸਿੱਖ ਧਰਮ ਦੀ ਇੱਕ ਪ੍ਰਵਾਨ ਹੈ। ਇੱਕ ਹੈ ਸ਼ਾਸਤਰ ਦੀ ਮੌਤ, ਦੂਸਰੀ ਹੈ ਸ਼ਾਸਤਰ। ਦੋ ਲਫ਼ਜ਼ ਨੇ ਸ਼ਾਸਤਰ ਅਤੇ ਸ਼ਾਸਤਰ। ਸ਼ਾਸਤਰ ਕਹਿੰਦੇ ਨੇ ਹਥਿਆਰ ਨੂੰ ਅਤੇ ਸ਼ਾਸਤਰ ਕਹਿੰਦੇ ਨੇ ਗ੍ਰੰਥ ਨੂੰ। ਮੌਤ ਗੁਰੂ ਕਰਦੇ ਵੀ ਪ੍ਰਵਾਨ ਹੈ, ਜਾਂ ਤਾਂ ਗੁਰੂ ਦਾ ਸਿੰਘ ਜੰਗ ਦੇ ਵਿੱਚ ਜੂਝ ਕੇ ਸ਼ਹੀਦੀ ਪ੍ਰਾਪਤ ਕਰ ਲਵੇ, ਅਤੇ ਜਾਂ ਫਿਰ ਸ਼ਾਸਤਰ ਦੇ ਨਾਲ ਜੁੜ ਕੇ, ਭਾਵ ਸਤਿਗੁਰੂ ਦੀ ਬਾਣੀ ਨਾਲ ਜੁੜ ਕੇ, ਸਿਮਰਨ ਦੇ ਨਾਲ ਜੁੜ ਕੇ ਆਪਣੇ ਸਰੀਰ ਤਿਆਗੇ। ਉਹ ਦੋ ਕਿਸਮ ਦੀ ਮੌਤ ਗੁਰੂ ਕਰਦੇ ਵਿੱਚ ਪ੍ਰਵਾਨ ਹੈ। ਕਿਹਾ ਜਾਣਾ ਕਿ ਮਰਾਂਗੇ, ਜੈਸਾ ਮਰਨਾ ਹੋਵੇ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ। ਜਿਹੜਾ ਜੇਕਰ ਸਾਹਿਬ ਮਨੋ ਨਾ ਵਿਸਰੇ, ਇਹ ਸਿਮਰਨ ਦੀ ਮੌਤ ਹੈ, ਇਹ ਸ਼ਬਦ ਦੀ ਮੌਤ ਹੈ, ਇਹ ਬਾਣੀ ਦੀ ਮੌਤ ਹੈ। ਦੂਸਰੇ ਨੰਬਰ 'ਤੇ ਸਤਿਗੁਰੂ ਨੇ ਜੋ ਸ਼ਾਸਤਰ ਦੀ ਮੌਤ ਹੈ ਉਹਦੇ ਬਾਰੇ ਵੀ ਬਾਣੀ ਵਿੱਚ ਸਪਸ਼ਟ ਕਰਕੇ ਸਮਝਾਇਆ ਹੈ। ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੇ, ਦੀਨ ਦਾ ਅਰਥ ਹੈ ਧਰਮ। ਇਸਲਾਮ ਦੇ ਵਿੱਚ ਦੀਨ ਸ਼ਬਦ ਧਰਮ ਲਈ ਵਰਤਿਆ ਜਾਂਦਾ ਹੈ। ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੇ, ਦੂਸਰਾ ਦੀਨ ਦਾ ਅਰਥ ਮਹਾਂਪੁਰਖੇ ਵੀ ਕਰਦੇ ਸਨ, ਜਿਹੜਾ ਦੀਨ ਗਰੀਬ ਮਜ਼ਲੂਮ ਹੈ ਉਹਦੀ ਖਾਤਰ ਲੜਦਾ ਹੈ। ਕਿਉਂਕਿ ਜਿਹੜੇ ਖਾਲਸੇ ਨੂੰ ਗੁਰੂ ਮਹਾਰਾਜ ਨੇ ਸ਼ਸਤਰ ਧਾਰਨ ਕਰਵਾਏ, ਇਹਨਾਂ ਦਾ ਇਹ ਮਕਸਦ ਸੀ ਗੋ ਗਰੀਬ ਦੀ ਰੱਖਿਆ ਕਰਵਾਉਣੀ ਦੀ ਪੱਖੇ। ਜਿਹੜੇ ਗੁਰਸਿੱਖ ਨੂੰ ਗੁਰੂ ਮਹਾਰਾਜ ਨੇ ਸ਼ਸਤਰ ਧਾਰਨ ਕਰਵਾਏ ਉਹ ਜ਼ੁਲਮ ਕਰਨ ਵਾਸਤੇ ਨਹੀਂ ਸਨ, ਬਲਕਿ ਗੋ ਗਰੀਬ ਦੀ ਰੱਖਿਆ ਅਤੇ ਕਰਵਾਉਣੀ ਦੀ ਪੱਖਿਆ ਲਈ ਠਾਕੁਰ ਨੇ ਸ਼ਸਤਰ ਧਾਰਨ ਕਰਵਾਏ ਸਨ। ਅਤੇ ਨਾਲ ਹੀ ਕਲਗੀਧਰ ਪਾਤਸ਼ਾਹ ਨੇ ਇਹ ਵੀ ਗੱਲ ਸਾਨੂੰ ਸਮਝਾ ਦਿੱਤੀ ਸੀ, ਚੂੰ ਕਾਰ ਅਜ਼ਹਮਾਂ ਹੀ ਅਤੇ ਦਰ ਗੁਜਸ਼ਟ ਹਲਾਵਸਤ ਗੁਰਦਨ ਬਾ ਸ਼ਮਸ਼ੀਰ ਦਸਤ। ਜਦੋਂ ਸ਼ਾਂਤੀ ਦੇ ਹੀਲੇ ਵਸੀਲੇ ਸਾਰੇ ਹੀ ਹੱਥੋਂ ਨਿਕਲ ਜਾਣ, ਅਤੇ ਉਸ ਵੇਲੇ ਧਰਮੀ ਯੋਧੇ ਦਾ ਕੰਮ ਹੈ ਕਿ ਉਹ ਤਲਵਾਰ ਦੇ ਕਬਜ਼ੇ 'ਤੇ ਹੱਥ ਰੱਖੇ, ਭਾਵ ਸ਼ਸਤਰ ਚੁੱਕਣਾ। ਪਰ ਪਹਿਲਾਂ ਉਸ ਤੋਂ ਸਾਨੂੰ ਸ਼ਾਂਤੀ ਦੇ ਨਾਲ ਵੀ, ਵਿਚਾਰ ਦੇ ਨਾਲ ਵੀ, ਬਾਣੀ ਦੇ ਨਾਲ ਵੀ ਲੋਕਾਂ ਨੂੰ ਸਮਝਾਉਣ ਦੀ ਲੋੜ ਹੁੰਦੀ ਹੈ। ਪਰ ਜੇ ਕੋਈ ਸ਼ਾਂਤੀ ਦੀ ਭਾਸ਼ਾ ਨੂੰ ਨਹੀਂ ਸਮਝਦਾ, ਤਾਂ ਫਿਰ ਉਹਨੂੰ ਦੁਸ਼ਮਣ ਨੂੰ ਦੁਸ਼ਮਣ ਦੀ ਬੋਲੀ ਵਿੱਚ ਵੀ ਸਮਝਾਉਣਾ ਇਹ ਵੀ ਇੱਕ ਸਿੱਖ ਸਿਧਾਂਤ ਹੈ। ਇਸੇ ਲਈ ਜਦੋਂ ਸੰਸਾਰ ਦੇ ਵਿੱਚ ਅਤਿ ਜ਼ੁਲਮ ਵੱਧ ਜਾਂਦਾ ਹੈ ਤਾਂ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਸੇ ਨਾ ਕਿਸੇ ਐਸੇ ਮਹਾਂਪੁਰਖ ਨੂੰ, ਕਿਸੇ ਸੂਰਬੀਰ ਬਹਾਦਰ, ਕਿਸੇ ਐਸੇ ਨਿਰਭਰ ਨੂੰ ਭੇਜ ਦਿੰਦਾ ਹੈ ਕਿ ਜਿਹੜਾ ਆ ਕੇ ਸੰਸਾਰ ਦੇ ਵਿੱਚ ਜ਼ੁਲਮ ਦਾ ਨਾਸ਼ ਕਰਦਾ ਹੈ। ਜਦੋਂ ਫਰੋਖਸ਼ੀਅਰ ਬਾਦਸ਼ਾਹ ਨੇ ਬੰਦਾ ਸਿੰਘ ਬਹਾਦਰ ਨੂੰ ਪਕੜਿਆ ਤਾਂ ਉਹਦੇ ਸਾਹਮਣੇ ਉਸਨੇ ਸਵਾਲ ਕੀਤਾ ਕਿ ਤੂੰ ਇੱਕ ਸਾਧੂ ਆਦਮੀ ਸੀ, ਮਾਧੋਦਾਸ ਵਗੈਰਾ ਕਿਸ ਦਾ ਨਾਮ ਸੀ, ਤੂੰ ਇੱਕ ਧਰਮੀ ਬੰਦਾ ਸੀ, ਤੂੰ ਇੰਨਾ ਜ਼ੁਲਮ ਕਿਉਂ ਕੀਤਾ? ਤਾਂ ਉਸ ਵੇਲੇ ਬੰਦਾ ਸਿੰਘ ਬਹਾਦਰ ਦਾ ਜਵਾਬ ਸੀ, ਜਦੋਂ ਤੇਰੇ ਵਰਗੇ ਜ਼ਾਲਮ ਮਨੁੱਖ ਸੰਸਾਰ ਦੇ ਵਿੱਚ ਬਹੁਤਾ ਜ਼ੁਲਮ ਕਰਦੇ ਹਨ, ਅਤੇ ਉਹ ਅਕਾਲ ਪੁਰਖ ਵਾਹਿਗੁਰੂ ਮੇਰੇ ਵਰਗੇ ਬੰਦੇ ਨੂੰ ਭੇਜ ਦਿੰਦੇ ਹਨ ਤੇਰੇ ਵਰਗੇ ਦੁਸ਼ਟਾਂ ਨੂੰ ਸੋਧਣ ਵਾਸਤੇ, ਪਰ ਜਦੋਂ ਮੇਰੇ ਵਰਗਾ ਬੰਦਾ ਹੰਕਾਰੀ ਹੋ ਜਾਂਦਾ ਹੈ ਅਤੇ ਫਿਰ ਉਹਦਾ ਹੰਕਾਰ ਤੋੜਨ ਦੇ ਵਾਸਤੇ ਕਿਸੇ ਹੋਰ ਜ਼ਾਲਮ ਬਾਦਸ਼ਾਹ ਨੂੰ ਭੇਜ ਦਿੰਦੇ। ਇਹ ਐਸਾ ਹੀ ਸੰਸਾਰ ਦਾ ਚੱਕਰ ਚੱਲ ਰਿਹਾ ਹੈ। ਜਦੋਂ ਬੰਦਾ ਸਿੰਘ ਬਹਾਦਰ ਨੂੰ ਆਖਿਆ ਗਿਆ ਵੀ ਜਾਂ ਤਾਂ ਤੂੰ ਇਸਲਾਮ ਕਬੂਲ ਕਰ ਲੈ ਅਤੇ ਜਾਂ ਫਿਰ ਮੌਤ, ਬੰਦਾ ਸਿੰਘ ਬਹਾਦਰ ਨੇ ਆਖਿਆ ਮੇਰੇ ਗੁਰੂ ਦਾ ਹੁਕਮ ਹੈ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤਮਾਲ ਪੈਰ ਧਰੀਜੈ ਸਹਿ ਦੀਜੈ ਕਾਣ ਨਾ ਕੀਤੇ। ਮੈਂ ਕਦੀ ਵੀ ਆਪਣਾ ਧਰਮ ਨਹੀਂ ਛੱਡ ਸਕਦਾ। ਇਹ ਧਰਮ ਜਾਣ ਦੇ ਨਾਲੋਂ ਵੀ ਮੈਨੂੰ ਵੱਧ ਪਿਆਰਾ ਹੈ। ਮੇਰਾ ਸਿਰ ਕੱਟਿਆ ਜਾ ਸਕਦਾ ਹੈ ਪਰ ਮੈਂ ਧਰਮ ਨਹੀਂ ਛੱਡ ਸਕਦਾ। ਮਹਾਂਪੁਰਖ ਇੱਕ ਧਾਰਨਾ ਵੀ ਲਾਉਂਦੇ ਸਨ, ਲੋ ਆਪਾਂ ਬੁਲਾਈ ਲਈਏ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਪਰ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ
ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ।
ਜਦੋਂ ਬੰਦਾ ਸਿੰਘ ਬਹਾਦਰ ਨੇ ਆਖਿਆ ਕਿ ਮੇਰਾ ਸਰੀਰ ਕੱਟਿਆ ਜਾ ਸਕਦਾ ਹੈ ਪਰ ਮੈਂ ਆਪਣਾ ਧਰਮ ਨਹੀਂ ਛੱਡ ਸਕਦਾ, ਤਾਂ ਉਸ ਵੇਲੇ ਬਾਦਸ਼ਾਹ ਨੇ ਹੁਕਮ ਕੀਤਾ ਕਿ ਇਸਨੂੰ ਇਸਦੇ ਸਰੀਰ ਦੇ ਮਾਲ ਨੂੰ ਜੰਗੂਰਾਂ ਦੇ ਨਾਲ ਲੁੱਟਿਆ ਜਾਵੇ ਅਤੇ ਇਸਨੂੰ ਹਾਥੀ ਦੇ ਪਿੱਛੇ ਸਿੰਗਲ ਪਾ ਕੇ ਦਿੱਲੀ ਸ਼ਹਿਰ ਦੇ ਵਿੱਚ ਘਸੀਟਿਆ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਅਸੀਂ ਆਪਣੇ ਦੁਸ਼ਮਣ ਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਇਸਨੂੰ ਅਸੀਂ ਸ਼ਹੀਦ ਕਰ ਦਿੱਤਾ ਹੈ। ਪਰ ਬੰਦਾ ਸਿੰਘ ਬਹਾਦਰ ਅਤੇ ਚੌਕੀਧਰ ਪਾਤਸ਼ਾਹ ਦੀ ਮਿਹਰ ਸੀ ਉਹ ਬਿਲਕੁਲ ਵੀ ਨਹੀਂ ਜੁੜੇ। ਅਖੀਰ ਦੇ ਉੱਤੇ ਬੰਦਾ ਸਿੰਘ ਬਹਾਦਰ ਦੇ ਨਾਲ 700 ਹੋਰ ਸਿੰਘ ਵੀ ਸਨ ਅਤੇ ਵਾਰੀ ਵਾਰੀ 100-100 ਸਿੰਘਾਂ ਨੂੰ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਲੈ ਕੇ ਸ਼ਹੀਦ ਕੀਤਾ ਜਾਂਦਾ ਹੈ। 700 ਦੇ 700 ਸਿੰਘ ਸਾਰੇ ਦੇ ਸਾਰੇ ਸ਼ਹੀਦ ਹੋ ਗਏ ਅਤੇ ਬਾਅਦ ਵਿੱਚ ਬੰਦਾ ਸਿੰਘ ਬਹਾਦਰ ਨੂੰ ਆਖਿਆ ਗਿਆ ਹੁਣ ਤੇਰੀ ਵੀ ਵਾਰੀ, ਪਰ ਅਸੀਂ ਪਹਿਲਾਂ ਤੇਰੇ ਇਮਾਨ ਨੂੰ ਤੇਰੇ ਧਰਮ ਨੂੰ ਹੋਰ ਜੋ ਕਿ ਵੇਖਣਾ ਚਾਹੁੰਦੇ ਹਾਂ। ਫਿਰ ਉਹਨਾਂ ਨੇ ਕੀ ਕੀਤਾ, ਬੰਦਾ ਸਿੰਘ ਬਹਾਦਰ ਦਾ ਪੁੱਤਰ ਸੀ ਅਜੈ ਸਿੰਘ, 4 ਸਾਲ ਦਾ ਸੀ, ਔਰ ਉਹਨੂੰ ਪਿਤਾ ਦੇ ਸਾਹਮਣੇ ਲਿਆ ਕੇ ਅਤੇ ਉਸਨੂੰ ਖੋਇਆ ਗਿਆ, ਉਸਦਾ ਕਾਲਜਾ ਕੱਢ ਕੇ ਧੜਕਦਾ ਦਿਲ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਤੁੰਨਣ ਲੱਗੀ ਅਤੇ ਬੰਦਾ ਸਿੰਘ ਬਹਾਦਰ ਉਸ ਵੇਲੇ ਵੀ ਮੁਸਕਰਾਇਆ ਕਿਉਂਕਿ ਜਿਨ੍ਹਾਂ 'ਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ ਉਹਨਾਂ ਨੂੰ ਮੌਤ ਦਾ ਵੀ ਵਿਆਹ ਜਿੰਨਾ ਚਾਅ ਹੁੰਦਾ ਹੈ। ਪਰ ਕਬੀਰ ਜੀ ਦੇ ਬਚਨ ਨੇ, ਕਬੀਰ ਜਿਸ ਮਰਨੇ ਦੇ ਜਗਤ ਨੇ ਮੇਰੇ ਮਨੇ ਆਨੰਦ, ਮਰਨੇ ਹੀ ਤੇ ਪਾਈਆ ਪੂਰਨ ਪਰਮਾਨੰਦ, ਜਿੰਨਾ ਚਿਰ ਬੰਦੇ ਦੇ ਮਨ ਦੇ ਵਿੱਚ ਮੌਤ ਦਾ ਭੈ ਹੈ ਅਤੇ ਉਹਨਾਂ ਚਿਰ ਤੱਕ ਉਹ ਕੋਈ ਵੱਡੀ ਕੁਰਬਾਨੀ ਨਹੀਂ ਕਰ ਸਕਦਾ। ਕਲਗੀਧਰ ਪਾਤਸ਼ਾਹ ਨੇ ਮੌਤ ਦਾ ਭੈ ਹੀ ਸਾਡੇ ਅੰਦਰੋਂ ਕੱਢਿਆ ਸੀ ਜਦੋਂ ਖਾਲਸੇ ਪੰਥ ਦੀ ਸਿਰਜਣਾ ਕੀਤੀ, ਸਿਰ ਕਿਉਂ ਮੰਗੇ ਸਨ, ਸਾਡੇ ਬੰਦੇ ਵਿੱਚੋਂ ਮੌਤ ਦਾ ਡਰ ਲੱਗਣਾ ਸੀ। ਹੁਣ ਜਿਹਨੇ ਪਹਿਲਾਂ ਹੀ ਮਰਨਾ ਕਬੂਲ ਕਰ ਲਿਆ ਉਹਨੂੰ ਕੋਈ ਦੁਨੀਆਂ ਵਿੱਚ ਮਾਰ ਨਹੀਂ ਸਕਦਾ। ਇਸੇ ਕਰਕੇ ਬੰਦਾ ਸਿੰਘ ਬਹਾਦਰ ਨੂੰ ਮਾਰਨ ਤੋਂ ਪਹਿਲਾਂ ਉਹਨਾਂ ਨੇ ਉਸਦੇ ਪੁੱਤਰ ਨੂੰ ਕਤਲ ਕਰਕੇ ਖੋ ਖੋ ਕੇ ਅਤੇ ਧੜਕਦਾ ਦਿਲ ਕੱਢ ਕੇ ਉਹਦੇ ਮੂੰਹ ਵਿੱਚ ਤੁਰਨਾ ਚਾਹਿਆ। ਉਸ ਵੇਲੇ ਵੀ ਬੰਦਾ ਸਿੰਘ ਮੁਸਕਰਾਇਆ, ਜਲਾਦ ਵੀ ਹੈਰਾਨ ਰਹਿ ਗਏ, ਬਾਦਸ਼ਾਹ ਵੀ ਹੈਰਾਨ ਹੋਇਆ, ਕਹਿੰਦਾ ਤੈਨੂੰ ਇਸ ਵੇਲੇ ਕਾਹਦੀ ਖੁਸ਼ੀ। ਉਹ ਕਹਿੰਦਾ ਮੈਨੂੰ ਇੰਨੀ ਅੱਜ ਖੁਸ਼ੀ ਹੈ ਜਿਵੇਂ ਜਦੋਂ ਲਾੜਾ ਪਹਿਲੇ ਦਿਨ ਆਪਣੇ ਸਹੁਰੇ ਘਰ ਦੀ ਦਲੀ 'ਤੇ ਪੈਰ ਰੱਖਦਾ ਹੈ, ਉਹਦੀ ਸੱਸ ਸ਼ਗਨਾਂ ਦਾ ਲੱਡੂ ਲਿਆ ਕੇ ਮੂੰਹ ਵਿੱਚ ਪਾਉਂਦੀ ਹੈ, ਅੱਜ ਇਹ ਜਿਹੜਾ ਪੁੱਤਰ ਦਾ ਕਾਲਜਾ ਹੈ ਮੇਰੇ ਲਈ ਸ਼ਗਨਾਂ ਦਾ ਲੱਡੂ, ਮੈਂ ਅੱਜ ਸੁਰਖਰੂ ਹੋ ਕੇ ਸ਼ਹੀਦੀ ਪ੍ਰਾਪਤ ਕਰਕੇ ਮੌਤ ਲਾੜੇ ਨੂੰ ਪ੍ਰਣਾ ਲਈ ਅਤੇ ਮੈਂ ਸਤਿਗੁਰੂ ਦੇ ਚਰਨਾਂ ਵਿੱਚ ਪਹੁੰਚ ਰਿਹਾ ਹਾਂ, ਇਸ ਗੱਲ ਦੀ ਮੈਨੂੰ ਖੁਸ਼ੀ। ਸੁਣਨ ਵਾਲੇ ਅਤੇ ਦੇਖਣ ਵਾਲੇ ਤੰਦ ਰਹੇ। ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਬਾਦਸ਼ਾਹ ਨੇ ਹੁਕਮ ਕਰ ਦਿੱਤਾ, ਕਹਿਣ ਲੱਗਾ ਪੰਜਾਬ ਦੀ ਧਰਤੀ 'ਤੇ ਜਿੰਨੇ ਵੀ ਸਿੱਖ ਨੇ ਉਹਨਾਂ ਸਾਰਿਆਂ ਨੂੰ ਪਕੜਿਆ ਜਾਵੇ ਅਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਉਲੇ ਨਗਰ ਦੇ ਨਿਵਾਸੀ ਸਨ। 1717 ਸਾਲ ਦੇ ਵਿੱਚ ਇਹਨਾਂ ਦਾ ਜਨਮ ਹੋਇਆ। 1745 ਨੂੰ ਇਹਨਾਂ ਦੀ ਸ਼ਹੀਦੀ। ਭਾਈ ਤਾਰੂ ਸਿੰਘ ਜੀ ਆਪਣੇ ਘਰ ਵਿੱਚ ਰਹਿ ਕੇ ਹੀ ਧਰਮ ਦੀ ਕਿਰਤ ਕਰਦੇ, ਨਾਮ ਜਪਦੇ, ਵੰਡ ਛਕ ਅਤੇ ਇਹਦੇ ਨਾਲ ਨਾਲ ਸਿੰਘਾਂ ਦੀ ਸੇਵਾ ਕਰਦੇ। ਅਤੇ ਇੱਕ ਖੰਡਾਲੀਆਂ ਵਿੱਚੋਂ ਨਿਰੰਜਨ ਦਾਸ ਹੋਇਆ ਹੈ, ਜਿਹੜਾ ਉਸ ਸਮੇਂ ਇੱਕ ਬਹੁਤ ਵੱਡਾ ਮੋਹਰ ਬਣ ਚੁੱਕਿਆ ਸੀ। ਇਸ ਨੇ ਲਾਹੌਰ ਦੇ ਸੂਬੇ ਜਗਰੀਆ ਖਾਨ ਕੋਲ ਜਾ ਕੇ ਚੁਗਲੀ ਕੀਤੀ ਕਿ ਭਾਈ ਤਾਰੂ ਸਿੰਘ ਜੀ ਦਾ ਜਿਹੜੇ ਖਾਲਕੂ ਸਿੰਘ ਨੇ, ਜਿਹੜੇ ਸਰਕਾਰ ਦੇ ਬਾਗੀ ਨੇ, ਉਹਨਾਂ ਦੇ ਨਾਲ ਸੰਬੰਧ ਹੈ। ਇਹ ਉਹਨਾਂ ਨੂੰ ਪ੍ਰਸ਼ਾਦੇ ਬਣਾ ਬਣਾ ਕੇ ਛਕਾਉਂਦਾ ਹੈ ਔਰ ਉਹਨਾਂ ਦੀ ਹਰ ਪ੍ਰਕਾਰ ਦੀ ਸੇਵਾ ਕਰਦਾ ਹੈ, ਇਸ ਲਈ ਇਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਜ਼ਕਰੀਆ ਖਾਨ ਨੇ ਕੁਛ ਸਿਪਾਹੀ ਭੇਜੇ, ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਵਿੱਚ ਰੱਖਿਆ ਗਿਆ ਅਤੇ ਉਹਨਾਂ ਨੂੰ ਆਖਿਆ ਗਿਆ ਜੇ ਤੁਸੀਂ ਇਸਲਾਮ ਕਬੂਲ ਕਰ ਲਵੋ, ਸਰਕਾਰ ਦੀ ਈਨ ਮੰਨ ਲਵੋ, ਤੁਹਾਡੀ ਜਾਨ ਬਖਸ਼ ਹੋ ਸਕਦੀ ਹੈ। ਜੇ ਤੁਸੀਂ ਸਰਕਾਰ ਦੀ ਗੱਲ ਨਹੀਂ ਮੰਨੋਗੇ ਤਾਂ ਫਿਰ ਤੁਹਾਨੂੰ ਭਿਆਨਕ ਸੀਹੇ ਚੱਲਣੇ ਪੈ ਸਕਦੇ ਨੇ। ਪਰ ਭਾਈ ਤਾਰੂ ਸਿੰਘ ਜੀ 'ਤੇ ਸਤਿਗੁਰੂ ਦੀ ਮਹਾਨ ਕਿਰਪਾ ਸੀ। ਉਹ ਕਹਿਣ ਲੱਗੇ, ਅਸਾਂ ਤਾਂ ਪਹਿਲਾਂ ਹੀ ਆਪਣੇ ਸਿਰ 'ਤੇ ਕਫਨ ਬੰਨਿਆ ਹੋਇਆ, ਪਹਿਲਾਂ ਮਰਨ ਕਬੂਲ, ਅਸੀਂ ਪਹਿਲਾਂ ਹੀ ਮਰਨਾ ਕਬੂਲ ਕੀਤਾ ਹੋਇਆ, ਸਿਰ ਦੇ ਕੇ ਅਸੀਂ ਗੁਰਸਿੱਖੀ ਦੀ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਇਸ ਲਈ ਹੁਣ ਅਸੀਂ ਤੇਰੇ ਪੋਕੇ ਦਬਕਿਆਂ ਤੋਂ ਡਰਨ ਵਾਲੇ ਨਹੀਂ ਹਾਂ। ਤੂੰ ਜੋ ਮਰਜ਼ੀ ਕਰਨਾ ਕਰ ਲੈ, ਪਰ ਅਸੀਂ ਆਪਣੇ ਧਰਮ ਨੂੰ ਨਹੀਂ ਛੱਡ ਸਕਦੇ। ਇਤਿਹਾਸ ਦੱਸਦਾ ਹੈ ਉਸ ਵੇਲੇ ਜ਼ਕਰੀਆ ਖਾਨ ਨੇ ਇੱਕ ਮੋਚੀ ਨੂੰ ਬੁਲਾਇਆ, ਕਹਿਣ ਲੱਗਾ ਵੀ ਇਸ ਦੇ ਕੇਸ ਇਸਦਾ ਜੂੜਾ ਕਤਲ ਕਰ ਦਿੱਤਾ ਹੈ। ਉਸ ਵੇਲੇ ਭਾਈ ਤਾਰੂ ਸਿੰਘ ਜੀ ਨੇ ਇੱਕ ਮਨ ਇੱਕ ਚਿੱਤ ਹੋ ਕੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਵਰਤੀ ਕਦੇ ਨਾ ਹੋਵੇ ਜਨਕੀ ਅਰਦਾਸ। ਬਸ ਜਦੋਂ ਭਾਈ ਤਾਰੂ ਸਿੰਘ ਜੀ ਦਾ ਜੂੜਾ ਕੱਟਣ ਲੱਗੇ, ਕੇਸ ਕਤਲ ਕਰਨ ਲੱਗੇ, ਤਾਂ ਸਾਰੇ ਅਰਦਾਸ ਖੁੱਲ੍ਹੇ ਹੋ ਗਏ। ਭਾਈ ਤਾਰੂ ਸਿੰਘ ਜੀ ਦੇ ਕੇਸ ਗੁਲਾਬੀਆਂ ਤਾਰਾਂ ਬਣ ਗਏ, ਉਹਨਾਂ ਤੋਂ ਕੱਟੇ ਨਾ ਗਏ। ਅਤੇ ਫਿਰ ਉਸ ਤੋਂ ਬਾਅਦ ਜ਼ਕਰੀਆ ਖਾਨ ਨੇ ਗੁੱਸੇ ਵਿੱਚ ਆ ਕੇ, ਰੋਹ ਵਿੱਚ ਆ ਕੇ ਆਖ ਦਿੱਤਾ ਬਈ ਜੇ ਇਹਨਾਂ ਦੇ ਕੇਸ ਕਤਲ ਨਹੀਂ ਹੋ ਸਕਦੇ, ਮੈਂ ਚਾਹੁੰਦਾ ਸੀ ਇਹਨਾਂ ਨੂੰ ਧਰਮ ਤੋਂ ਪਤਿਤ ਕਰ ਦੇਵਾਂ, ਪਰ ਇਹਦੇ ਧਰਮ ਦੇ ਵਿੱਚ ਸ਼ਕਤੀ ਹੈ, ਗੁਰੂ ਇਹਦੇ ਅੰਗ ਸੰਗ ਹੈ, ਜੇ ਇਸਦੇ ਕੇਸ ਕਤਲ ਨਹੀਂ ਹੋ ਸਕਦੇ, ਇਹਦੇ ਸਿਰ ਤੋਂ ਜੂੜਾ ਨਹੀਂ ਲੈ ਸਕਦਾ, ਫਿਰ ਇਹਦਾ ਖੋਪਰਾ ਲਾ ਦਿਓ, ਖੋਪਰੀ ਉਤਾਰ ਦਿਓ। ਅਤੇ ਫਿਰ ਮੋਚੀ ਨੇ ਉਸ ਲੰਬੀ ਦੇ ਨਾਲ ਭਾਈ ਤਾਰੂ ਸਿੰਘ ਜੀ ਨੂੰ ਖੋਪਰੀ ਲਾ ਦਿੱਤੀ। ਉਸ ਵੇਲੇ ਭਾਈ ਤਾਰੂ ਸਿੰਘ ਜੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ। ਜਿਨ ਕੋ ਨਦਰ ਕਰਨ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਜਦੋਂ ਇਹ ਵਚਨ ਉਚਾਰਨ ਕੀਤੇ, ਉਸ ਵੇਲੇ ਭਾਈ ਸਾਹਿਬ ਦੀ ਖੋਪਰੀ ਸਰੀਰ ਤੋਂ ਵੱਖ ਹੋ ਚੁੱਕੀ ਸੀ। ਫਿਰ ਉਹਨਾਂ ਸ਼ਲੋਕ ਪੜ੍ਹਿਆ, ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੋਜਲੇ ਕੇਤੀ ਛੁੱਟੀ ਨਾਲ। ਅਤੇ ਬਸ ਇਹਦੇ ਨਾਲ ਹੀ ਭਾਈ ਸਾਹਿਬ ਨੂੰ ਐਸਾ ਇੱਕ ਚਮਤਕਾਰ ਹੋਇਆ ਜਿਵੇਂ ਕਲਗੀ ਤਰ ਪਾਤਸ਼ਾਹ ਸ਼ਹੀਦੀ ਫੌਜਾਂ ਨੂੰ ਲੈ ਕੇ ਉਹਨਾਂ ਦੇ ਸਾਹਮਣੇ ਆ ਕੇ ਖੜ੍ਹੇ ਹੋ ਗਏ ਹੋਣ, ਭਾਈ ਸਾਹਿਬ ਦਾ ਐਸਾ ਹੌਸਲਾ ਬੁਲੰਦ ਹੋਇਆ। ਦੱਸਦੇ ਨੇ ਜਦੋਂ ਭਾਈ ਸਾਹਿਬ ਦੀ ਖੋਪਰੀ ਲਾਈ ਗਈ ਤਾਂ ਉਸ ਵੇਲੇ ਭਾਈ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਸਨ, ਚਿਹਰੇ ਦੇ ਭੋਰਾ ਵੀ ਮਲਾਲ ਨਹੀਂ ਸੀ, ਖੂਨ ਦੇ ਫਾਰੇ ਨਿਕਲੇ ਅਤੇ ਭਾਈ ਸਾਹਿਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਸਨ। ਅਸੀਂ ਹਰ ਰੋਜ਼ ਪੜ੍ਹਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਰ। ਉਹ ਚੜ੍ਹਦੀ ਕਲਾ ਵਾਲੀ ਅਵਸਥਾ ਕਿਹੜੀ ਹੈ? ਨਾਨਕ ਨਾਮ, ਉਹ ਨਾਮ ਦੇ ਨਾਲ ਚੜ੍ਹਦੀ ਕਲਾ ਵਾਲੀ ਅਵਸਥਾ ਪ੍ਰਾਪਤ ਹੁੰਦੀ। ਨਾਨਕ ਨਾਮ, ਪਹਿਲਾਂ ਨਾਮ ਦੇ ਨਾਲ ਜਿਹੜਾ ਬੰਦਾ ਜੁੜਿਆ ਹੋਵੇ ਨਾ, ਫਿਰ ਉਹਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ, ਚੜ੍ਹਦੀ ਕਲਾ ਵਾਲੀ ਹੋ ਜਾਂਦੀ ਹੈ, ਫਿਰ ਉਸਨੂੰ ਮੌਤ ਵੀ ਨਹੀਂ ਡਰਾ ਸਕਦੀ। ਇਹ ਅਸਲੀ ਚੜ੍ਹਦੀ ਕਲਾ ਵਾਲੀ ਅਵਸਥਾ। ਹੁਣ ਭਾਈ ਤਾਰੂ ਸਿੰਘ ਜੀ ਦਾ ਜਦੋਂ ਕੁਪਰਾ ਲਾਇਆ ਗਿਆ ਤਾਂ ਉਸ ਵੇਲੇ ਦੱਸਦੇ ਨੇ ਜ਼ਕਰੀਆ ਖਾਨ ਨੇ ਕਹਿ ਦਿੱਤਾ ਅਤੇ ਹੁਣ ਇਹਨਾਂ ਨੂੰ ਕੋਈ ਇਹਨਾਂ ਦਾ ਇਲਾਜ ਨਾ ਕੀਤਾ ਜਾਵੇ, ਜਿਵੇਂ ਵੀ ਹੈ ਅਤੇ ਇਹਨਾਂ ਨੂੰ ਬਾਹਰ ਕਿਸੇ ਐਸੀ ਥਾਂ 'ਤੇ ਇਹਨਾਂ ਨੂੰ ਬਿਠਾ ਦਿੱਤਾ ਜਾਵੇ ਜਿੱਥੇ ਕੋਈ ਜਾਨਵਰ ਜਾਂ ਕੀੜੇ ਮਕੌੜੇ ਇਹਨਾਂ ਦੇ ਸਰੀਰ ਨੂੰ ਚਿੰਬੜ ਕੇ ਇਹਨਾਂ ਨੂੰ ਖਤਮ ਕਰ ਦੇਣ। ਇਹ ਵੀ ਇੱਕ ਸਜ਼ਾ ਸੀ। ਪਰ ਜਦੋਂ ਲਾਹੌਰ ਦੇ ਯੂਨੀਵਰਸਿਟੀ ਕੁਮਾਰੀ ਭਾਈ ਨੂੰ ਪਤਾ ਲੱਗਿਆ ਤਾਂ ਉਸ ਵੇਲੇ ਉਹਨਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਉੱਥੇ ਜੋ ਉਸ ਵੇਲੇ ਧਰਮਸਾਲ ਬਣੀ ਹੋਈ ਸੀ, ਪਾਵ ਗੁਰਦੁਆਰਾ ਸੀ, ਉੱਥੇ ਉਹਨਾਂ ਨੂੰ ਲੈ ਗਏ ਅਤੇ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਅਤੇ ਹੁਣ ਦੱਸਦੇ ਨੇ ਖੋਪਰੀ ਤੋਂ ਬਿਨਾਂ 21 ਦਿਨ ਭਾਈ ਤਾਰੂ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਰਹੇ ਅਤੇ ਚੜ੍ਹਦੀ ਕਲਾ ਦੇ ਵਿੱਚ। ਉਸ ਤੋਂ ਬਾਅਦ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਜਦੋਂ ਉਸਨੂੰ ਪਿਸ਼ਾਬ ਦਾ ਬੰਨ ਪਿਆ ਤਾਂ ਬੜੀ ਤਕਲੀਫ ਹੋਈ, ਹਾਲ ਦਵਾਈ ਪਾਵੇ, ਬੜੇ ਡਾਕਟਰ ਦੇ ਇਲਾਜ ਕਰਵਾਏ, ਦੇਸੀ ਇਲਾਜ ਵੀ ਕਰਵਾਏ, ਪਰ ਇਹਨੂੰ ਕੋਈ ਫਰਕ ਨਾ ਪਿਆ। ਫਿਰ ਅਖੀਰ ਉੱਤੇ ਕਿਸੇ ਸਿਆਣੇ ਨੇ ਆਖਿਆ ਵੀ ਤੂੰ ਬਹੁਤ ਵੱਡਾ ਪਾਪ ਕੀਤਾ, ਬਹੁਤ ਵੱਡਾ ਸੁਰਮ ਕੀਤਾ, ਇੱਕ ਧਰਮੀ ਮਹਾਂਪੁਰਖ ਨੂੰ, ਇੱਕ ਗੁਰੂ ਦੇ ਸਿੰਘ ਨੂੰ ਬਿਨਾਂ ਕਿਸੇ ਕਸੂਰ ਤੋਂ ਤੂੰ ਉਸਨੂੰ ਬਹੁਤ ਸਖ਼ਤ ਸਜ਼ਾ ਦਿੱਤੀ ਹੈ, ਇਸੇ ਲਈ ਤੈਨੂੰ ਆਪਣੀ ਇਸ ਕਰਮੀ ਦਾ ਫਲ ਭੋਗਣਾ ਪੈ ਰਿਹਾ ਹੈ। ਫਿਰ ਦੁਖੀ ਹੋਇਆ ਆਦਮੀ ਕੀ ਨਹੀਂ ਕਰਦਾ, ਇਹਨੇ ਫਿਰ ਆਪਣੀ ਖਾਸ ਆਦਮੀ ਭੇਜੇ, ਤੁਸੀਂ ਜਾਓ ਭਾਈ ਤਾਰੂ ਸਿੰਘ ਜੀ ਦੇ ਪਾਸ ਅਤੇ ਮੇਰੇ ਵੱਲੋਂ ਜਾ ਕੇ ਬੇਨਤੀ ਕਰੋ ਕਿ ਹੁਣ ਜੋ ਮੇਰੇ ਭੁੱਲ ਹੋਈ ਹੈ, ਗੁਨਾਹ ਹੋਇਆ ਹੈ, ਉਹ ਮਾਫ਼ ਕਰ ਦਿਓ। ਚਲੋ ਮੈਂ ਹੋਰ ਵੀ ਕੁਛ ਮੰਗਦਾ, ਮੇਰੀ ਜਾਨ ਸੌਖੀ ਨਿਕਲ ਗਈ, ਇਹ ਮੇਰੇ ਲਈ ਅਰਦਾਸ ਕਰੋ, ਮੈਂ ਤੜਫ ਰਿਹਾ ਹਾਂ, ਬਹੁਤ ਔਖਾ। ਸੰਤਕਾ ਨਿੰਦਕ ਅਧ ਬੀਜ ਕੇ ਪੁੱਛਿਆ, ਸੰਤਕਾ ਦੁਖੀ ਕਿਤੇ ਕਾਜ ਨਾ ਪੁੱਛੇ। ਹੁਣ ਇਹਦੀ ਉਹ ਹਾਲਤ ਹੋਈ, ਸੰਤਕਾ ਦੁਖੀ ਸਦਾ ਸਹਿ ਕਰੀ, ਸੰਤਕਾ ਦੁਖੀ ਨਾ ਮਰਿਆ ਨਾ ਜੀਵਨ, ਨਾ ਹੀ ਮਰਿਆ ਵਿੱਚ ਨਾ ਹੁਣ ਜਿਉਂਦਿਆਂ ਵਿੱਚ ਸ਼ਾਮਿਲ ਹੋ ਸਕੇ। ਅਤੇ ਅਖੀਰ ਦੱਸਦੇ ਨੇ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਸਾਡਾ ਇਹ ਬਚਨ ਸੀ, ਸਾਡੀ ਇਹ ਅਰਦਾਸ ਸੀ, ਇਹ ਸਤਿਗੁਰੂ ਹੁਣ ਇਸ ਜਾਲਮ ਜ਼ਕਰੀਆ ਖਾਨ ਦੇ ਪਾਪਾਂ ਦਾ ਬੇੜਾ ਭਰ ਚੁੱਕਿਆ ਹੈ, ਅਸੀਂ ਜਾਣ ਤੋਂ ਪਹਿਲਾਂ ਇਹਨੂੰ ਛਿੱਤਰ ਮਾਰ ਕੇ ਅੱਗੇ ਲਾ ਕੇ ਲਿਜਾਉਣਾ ਚਾਹੁੰਦੇ ਹਾਂ। ਇਹ ਸਾਡਾ ਬਚਨ, ਸਾਡੀ ਅਰਦਾਸ ਸਤਿਗੁਰੂ ਨੇ ਪੂਰੀ ਕੀਤੀ ਹੈ। ਅਤੇ ਉਸ ਵੇਲੇ ਪੰਜ ਸਿੰਘਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਆਖਿਆ ਕਿ ਭਾਈ ਸਾਹਿਬ ਜੀ ਹੁਣ ਦੱਸੋ ਕੀ ਹੁਕਮ ਹੈ। ਭਾਈ ਸਾਹਿਬ ਕਹਿਣ ਲੱਗੇ, ਫਿਰ ਐਂ ਕਰੋ ਜਿਵੇਂ ਤੁਹਾਡਾ ਪੰਜਾਂ ਦਾ ਫੈਸਲਾ ਹੋਵੇ ਸਾਨੂੰ ਕਰਵਾਉਣਾ। ਉਹਨਾਂ ਪੰਜ ਸਿੰਘਾਂ ਨੇ ਫਿਰ ਇਹ ਉਸ ਵੇਲੇ ਵਿਚਾਰ ਕੀਤੀ ਜਿਹੜੇ ਜ਼ਕਰੀਆ ਖਾਨ ਦੇ ਆਏ ਹੋਏ ਬੰਦੇ ਸਨ, ਕਿ ਉਹਨਾਂ ਨੂੰ ਕਹਿਣ ਲੱਗੇ ਜੇ ਬਾਦਸ਼ਾਹ ਨੂੰ ਤਕਲੀਫ ਹੈ ਫਿਰ ਇਹ ਕਿਉਂ ਕਰੋ, ਭਾਈ ਸਾਹਿਬ ਦਾ ਜੋੜਾ ਲੈ ਜਾਓ ਅਤੇ ਜਾ ਕੇ ਉਹਦੇ ਸਿਰ ਵਿੱਚ ਮਾਰੋ, ਅਤੇ ਜਿਵੇਂ ਜਿਵੇਂ ਉਹਦੇ ਸਿਰ ਵਿੱਚ ਜੋੜਾ ਵੱਜੇਗਾ ਅਤੇ ਉਹਦੀ ਤਕਲੀਫ ਕੱਟੇ। ਹੁਣ ਦੇਖੋ ਵਾਹਿਗੁਰੂ ਨੇ ਵਿਧੀ ਕੈਸੀ ਬਣਾਈ, ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ। ਹੁਣ ਭਾਈ ਸਾਹਿਬ ਦਾ ਜੋੜਾ ਸੂਬੇ ਦੇ ਸਿਰ ਵਿੱਚ ਉਹਦੇ ਬੰਦੇ ਮਾਰ, ਅਤੇ ਜਦੋਂ ਉਹਦੇ ਸਿਰ ਵਿੱਚ ਜੋੜਾ ਵੱਜਦਾ ਹੈ, ਜਿੰਨਾ ਜ਼ੋਰ ਦੀ ਮਾਰਨੀ ਓਨਾ ਹੀ ਉਸਨੂੰ ਤਕਲੀਫ ਦੇ ਵਿੱਚ ਰਾਹਤ ਮਿਲਣੀ। ਉਹ ਕਹਿੰਦਾ ਹੋਰ ਜ਼ੋਰ ਦੀ ਮਾਰ, ਆਪ ਹੀ ਕਹਿੰਦੇ, ਅਤੇ ਉਸਨੂੰ ਜ਼ੋਰ ਜ਼ੋਰ ਦੀ ਜੁੱਤੀਆਂ ਪੈਂਦੀਆਂ ਨੇ, ਛਿੱਤਰ ਵੱਜਦੇ ਨੇ, ਅਤੇ ਫਿਰ ਇਸੇ ਤਰ੍ਹਾਂ ਉਸਦਾ ਉਸ ਪਾਪੀ ਦਾ ਅੰਤ ਸਮਾਂ ਆਇਆ। ਅਤੇ ਜਦੋਂ ਭਾਈ ਤਾਰੂ ਸਿੰਘ ਨੂੰ ਖਬਰ ਮਿਲੀ ਕਿ ਉਹ ਜ਼ਾਲਮ ਪਾਪੀ ਸੂਬਾ ਜ਼ਕਰੀਆ ਖਾਨ ਵੀ ਹੁਣ ਉਹ ਮਰ ਗਿਆ ਹੈ, ਅਤੇ ਉਸੇ ਵੇਲੇ ਭਾਈ ਸਾਹਿਬ ਨੇ ਸਾਰੇ ਸਿੰਘਾਂ ਨੂੰ ਆਪਣੇ ਕੋਲ ਸੱਦ ਕੇ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਤੇ ਕਹਿਣ ਲੱਗੇ ਉਹ ਸਤਿਗੁਰੂ ਦਾ ਸ਼ੁਕਰਾਨਾ ਕਰਕੇ, ਅਤੇ ਹੁਣ ਮੈਂ ਵੀ ਜਾ ਰਿਹਾ ਹਾਂ। ਇਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਸਿੱਖ ਇਤਿਹਾਸ ਦੇ ਵਿੱਚ ਸੁਨਹਿਰੇ ਪੰਨਿਆਂ ਵਿੱਚ ਲਿਖੀ ਗਈ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮੇਰ ਕਰਨ, ਆਪਾਂ ਵੀ ਆਪਣੇ ਜਿਹੜੇ ਸ਼ਹੀਦ ਨੇ, ਮਹਾਂਪੁਰਖ ਨੇ, ਉਹਨਾਂ ਦੇ ਜੀਵਨ ਤੋਂ ਕੋਈ ਸੇਧ ਲੈ ਸਕੀਏ ਕਿ ਸਾਡੇ ਲਈ ਸੰਭਾਲ ਦੀ ਗੱਲ ਹੋਵੇਗੀ। ਠੀਕ ਹੈ, ਮਹਾਂਪੁਰਖਾਂ ਦੇ ਸ਼ਹੀਦੀ ਦਿਹਾੜੇ ਮਨਾਉਣੇ ਸਾਡੇ ਲਈ ਅਤੀ ਜ਼ਰੂਰੀ ਹਨ, ਅਤੇ ਨਾਲ ਇਹਨਾਂ ਤੋਂ ਕੁਝ ਨਾ ਕੁਝ ਸਿੱਖਿਆ ਅਤੇ ਪ੍ਰੇਰਨਾ ਵੀ ਲੈਣੀ ਬਣਦੀ ਹੈ। ਆਓ ਅੱਜ ਸੰਗਰਾਂਦ ਦਾ ਵੀ, ਸਾਉਣ ਦੀ ਸੰਗਰਾਂਦ ਦਾ ਵੀ ਦਿਹਾੜਾ ਹੈ, ਕੁਛ ਸਮਾਂ ਹੁਣ ਆਪਾਂ ਗੁਰਬਾਣੀ ਦੀ ਵਿਚਾਰ ਕਰ ਲਈਏ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਜਿਹੜੇ ਸਭ ਤੋਂ ਪਹਿਲੇ ਗੁਰੂ ਸ਼ਹੀਦ, ਕਿਉਂਕਿ ਅੱਜ ਆਪਾਂ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਪਰ ਸਭ ਤੋਂ ਪਹਿਲੇ ਸ਼ਹੀਦ ਸਿੱਖ ਇਤਿਹਾਸ ਦੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਜ਼ਾਲਮਾਂ ਨੇ ਉਬਲ ਦੀ ਦੇਗ ਵਿੱਚ ਬੈਠਾ ਹੈ, ਤੱਤੀ ਲੋਹ 'ਤੇ ਬੈਠਾ ਹੈ, ਸੀਸ ਉੱਤੇ ਗਰਮ ਰੇਤ ਵੀ ਪਾਈ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਵੀ ਇਲਾਹੀ ਰੰਗ ਦੇ ਵਿੱਚ ਇਹੀ ਰਾਗ ਅਲਾਪਦੇ ਰਹੇ, ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਉਦਾਰਥ ਨਾਨਕ ਮੰਗੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਡੇ 'ਤੇ ਮਹਾਨ ਪਰਉਪਕਾਰ ਕੀਤੇ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਕੀਤੀ, ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਜਿਸ ਨੂੰ ਇਸ ਮਾਤ ਰੂਪ ਦਾ ਸੱਚਖੰਡ ਆਖਿਆ ਜਾਂਦਾ ਹੈ, ਉਹਦੀ ਸੇਵਾ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਕਰਵਾਈ। ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਆਪੇ ਹੀ ਆਪਦਾ ਇੱਕ ਇਹ ਤਲਾਅ, ਇਹ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਡੇ 'ਤੇ ਪਰਉਪਕਾਰ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬੇਅੰਤ ਬਾਣੀ ਪ੍ਰਚਾਰਿਤ ਕੀਤੀ, ਉਸ ਬਾਣੀ ਦੇ ਵਿੱਚੋਂ ਬਾਰਹ ਮਾਤ ਬਾਣੀ ਵੀ ਗੁਰੂ ਅਰਜਨ ਦੇਵ ਮਹਾਰਾਜ ਦੀ ਰਚਨਾ ਹੈ, ਜਿਸ ਦੇ ਵਿੱਚ 12 ਮਹੀਨਿਆਂ ਦੁਆਰਾ ਸਤਿਗੁਰੂ ਨੇ ਉਪਦੇਸ਼ ਬਖਸ਼ਿਸ਼ ਕੀਤੀ। ਅੱਜ ਸਾਉਣ ਦਾ ਮਹੀਨਾ ਆਰੰਭ ਹੋਇਆ ਹੈ, ਸਾਉਣ ਦੇ ਮਹੀਨੇ ਦੁਆਰਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਪਤੀ ਸਤੀ ਰੂਪਕ ਦੇ ਅੰਦਰ, ਇੱਕ ਸੁਹਾਵਣ ਦੇ ਰੂਪਕ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਆਪ ਸੰਗਤਾਂ ਪ੍ਰੇਮ ਨਾਲ ਸੁਣੋ, ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਵਣ ਸਤਿ ਕਾਮਣੀ ਚਰਨ ਕਮਲ ਸਿਉਂ ਪਿਆਰ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਕਿ ਗੁਰਮੁਖੋ ਸਾਉਣ ਦੇ ਮਹੀਨੇ ਵਿੱਚ, ਕਾਮਣੀ ਦਾ ਅਰਥ ਹੈ ਇਸ ਦੀ, ਸਰਸੀ ਦਾ ਅਰਥ ਹੈ ਪ੍ਰਸੰਨ, ਸਾਵਣ ਸਰਸੀ ਕਾਮਣੀ, ਸਾਉਣ ਦੇ ਮਹੀਨੇ ਉਹ ਜੀਵ ਰੂਪ ਇਸਤਰੀ, ਸਰਸੀ ਦਾ ਪ੍ਰਸੰਨ ਹੋਈ, ਚਰਨ ਕਮਲ ਸੰਗ ਪਿਆਰ, ਜਿਸ ਦਾ ਉਸ ਪਤੀ ਪਰਮੇਸ਼ਰ ਦੇ ਚਰਨਾਂ ਕਮਲਾਂ ਦੇ ਨਾਲ ਪਿਆਰ ਜੁੜਿਆ ਹੋਇਆ ਸੀ। ਜੀਵ ਇੱਕ ਇਸਤਰੀ ਹੈ, ਇਸਦਾ ਪਤੀ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਸਤਿਗੁਰੂ ਦਰਗਾਹੀ ਵਿਚੋਲੇ, ਗੁਰੂ ਦੀ ਕਿਰਪਾ ਦੁਆਰਾ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਸਾਉਣ ਦੇ ਮਹੀਨੇ ਉਹ ਜੀਵ ਪਿਸਤਰੀ ਪ੍ਰਸੰਨ ਹੋਈ, ਜਿਸਦਾ ਉਸ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਪਿਆਰ ਹੋ ਰਿਹਾ। ਮਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਉਸ ਜੀਵ ਨੂੰ ਵਿਸਰੀ ਦਾ ਉਸ ਸਿਰ ਰੂਪ ਸਹੀ ਦਾ ਮਨ ਵੀ ਅਤੇ ਤਨ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਗਿਆ। ਇੱਕੋ ਨਾਮ ਆਧਾਰ ਅਤੇ ਉਸਨੂੰ ਕੇਵਲ ਇੱਕ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਪ੍ਰਾਪਤ ਹੋ ਗਿਆ। ਕਿਉਂਕਿ ਜਿਸ ਜੀਵ ਨੂੰ ਪਿਸਤਰੀ ਦਾ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਪਿਆਰ ਲੱਗ ਜਾਂਦਾ ਹੈ, ਉਹਦਾ ਮਨ ਵੀ ਅਤੇ ਉਹਦਾ ਤਨ ਸਰੀਰ ਵੀ ਸੱਚੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਅਤੇ ਇੱਕੋ ਨਾਮ ਦਾ ਆਸਰਾ ਉਸਨੂੰ ਪ੍ਰਾਪਤ ਹੋ ਜਾਂਦਾ ਹੈ। ਵਿਖਿਆ ਰੰਗ ਕੂੜਾ ਵਿਆ ਦਿਸਨ ਸਭੇ ਸ਼ਾਰ। ਵਿਖਿਆ, ਵਿਖਿਆ ਦਾ ਅਰਥ ਹੈ ਮਾਇਆ, ਵਿਖ ਦਾ ਅਰਥ ਵੈਸੇ ਹਿੰਦੀ ਵਿੱਚ ਜ਼ਹਿਰ ਦਾ ਹੈ। ਮਾਇਆ ਵੀ ਇੱਕ ਅਧਿਆਤਮਿਕ ਜੀਵਨ ਦੇ ਲਈ ਜ਼ਹਿਰ ਹੈ। ਇਸ ਦੀ ਗੁਰਬਾਣੀ ਵਿੱਚ ਵਿਖਿਆ ਸ਼ਬਦ ਮਾਇਆ ਦੇ ਲਈ ਵਰਤਿਆ ਗਿਆ ਹੈ। ਵਿਖਿਆ ਰੰਗ ਕੂੜਾਵੇ ਹੈ, ਇਹ ਜਿਹੜਾ ਮਾਇਆ ਦਾ ਰੰਗ ਹੈ ਕੂੜਾਵੇ ਝੂਠਾ ਹੈ। ਤਨ ਜੋਗਨ ਅਰ ਕੁਲੜਾ ਮੱਠ ਜਿਹੜੇ ਦਿਨ ਜਾਏ ਪੱਪਣ ਜੇਰੇ ਪਾਤੂ ਟਾਲ ਤੋਂ ਚੁੰਮਣਾ। ਮਾਇਆ ਦਾ ਰੰਗ ਝੂਠਾ ਹੈ, ਇਹ ਇੱਕ ਮੌਸਮੀ ਫੁੱਲਾਂ ਦਾ ਰੰਗ ਹੈ, ਥੋੜ੍ਹੇ ਚਿਰ ਲਈ ਹੀ ਖਿੜਦਾ ਹੈ। ਦਿਸਣ ਸਭੇ ਸ਼ਾਰ ਅਤੇ ਜਿਤਨੇ ਵੀ ਮਾਇਆ ਦੇ ਰੰਗ ਨੇ ਅਤੇ ਗੁਰਮੁਖਾਂ ਨੂੰ ਸਾਰੇ ਹੀ ਸ਼ਾਰ ਦਾ ਅਰਥ ਹੈ ਸੁਆ, ਉਹਨਾਂ ਨੂੰ ਸੁਆ ਵਾਂਗੂ ਬੇਅਰਥ ਨਜ਼ਰ ਆਉਣ ਲੱਗ ਜਾਂਦੇ ਨੇ। ਜਿਨ੍ਹਾਂ ਦਾ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਹੋ ਜਾਂਦਾ ਹੈ ਫਿਰ ਉਹਨਾਂ ਨੂੰ ਮਾਇਆ ਦਾ ਰੰਗ ਝੂਠਾ ਦਿਸਦਾ ਹੈ ਅਤੇ ਮਾਇਆ ਦੇ ਸਾਰੇ ਰੰਗ ਉਹਨਾਂ ਨੂੰ ਸੁਆਹ ਨਜ਼ਰ ਆਉਣ ਲੱਗ ਜਾਂਦੇ ਨੇ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮੇਰੇ ਸਾਧੂ ਪੀਵਨ ਹਾਰ। ਹਰ ਅੰਮ੍ਰਿਤ ਬੂੰਦ ਸੁਹਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅੰਮ੍ਰਿਤ ਰੂਪ ਹੈ ਅਤੇ ਬੂੰਦ ਸੁਹਾਵਣੀ ਇੱਕ ਬੜੀ ਸੁਹਾਵਣੀ ਬੂੰਦ ਹੈ। ਸੁਹਾਵਣੀ ਬੂੰਦ ਕਿਹੜੀ ਹੈ? ਉਸਨੂੰ ਕਹਿੰਦੇ ਨੇ ਸੁਆਂਤੀ ਬੂੰਦ। ਜਿਹੜੀ ਸੁਆਂਤੀ ਬੂੰਦ ਹੈ ਉਹਦੇ ਵਿੱਚ ਬੜੇ ਗੁਣ ਨੇ, ਉਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ। ਉਹ ਸੁਆਂਤੀ ਬੂੰਦ ਜੇ ਕੇਲੇ 'ਤੇ ਪੈ ਜਾਵੇ ਮੁਸ਼ਕ ਕਾਬੂ ਪੈਦਾ ਕਰਨੀ, ਜੇ ਬੇਰੀ 'ਤੇ ਪੈ ਜਾਵੇ ਉਹ ਚੰਦਨ ਬਣਾ ਦੇਣੀ, ਅਤੇ ਜੇ ਉਹੀ ਸੁਆਂਤੀ ਬੂੰਦ ਸਿੱਪੀ ਦੇ ਮੂੰਹ ਦੇ ਵਿੱਚ ਪੈ ਜਾਵੇ ਉੱਥੇ ਮੋਤੀ ਪੈਦਾ ਕਰਨਾ, ਜੇ ਹਾਥੀ ਦੇ ਸਿਰ ਵਿੱਚ ਪੈ ਜਾਵੇ ਉੱਥੇ ਵੀ ਮੋਤੀ ਪੈਦਾ ਕਰਨਾ। ਇਹ ਸੁਆਂਤੀ ਬੂੰਦ ਦੇ ਗੁਣ ਨੇ। ਅਤੇ ਉਹੀ ਸੁਆਂਤੀ ਬੂੰਦ ਜੇ ਕਿਸੇ ਮਨੁੱਖ 'ਤੇ ਪੈ ਜਾਵੇ ਉਹ ਜਾਂ ਰਾਜਾ ਜਾਂ ਬਾਦਸ਼ਾਹ ਬਣਨਾ, ਇਹ ਪੂਜਨੀਕ ਹੋ ਜਾਂਦਾ, ਉਹ ਐਸੀ ਸੁਆਂਤੀ ਬੂੰਦ ਹੈ। ਪਰ ਉਹ ਤੇ ਸੁਆਂਤੀ ਬੂੰਦ ਪਤਾ ਨਹੀਂ ਕਿਸੇ ਨੇ ਲਿਖੀ ਹੈ ਜਾਂ ਨਹੀਂ ਲਿਖੀ, ਪਰ ਹਜ਼ੂਰ ਕਹਿੰਦੇ ਵਾਹਿਗੁਰੂ ਦਾ ਨਾਮ ਇਹੀ ਇੱਕ ਸੁਆਂਤੀ ਬੂੰਦ ਹੈ। ਮੇਰੇ ਸਾਧੂ ਪੀਵਨ ਹਾਰ, ਜਿਹੜੀਆਂ ਗੁਰਮੁਖ ਸਖੀਆਂ ਨੇ ਸਾਧੂ ਦਾ ਦਿੱਤੀ ਹੈ ਸਤਿਗੁਰੂ, ਵੀ ਸਤਿਗੁਰੂ ਨਾਲ ਮਿਲ ਕੇ ਅਤੇ ਜਿਹੜੀਆਂ ਗੁਰਮੁਖ ਸਖੀਆਂ ਨੇ ਗੁਰਮੁਖ ਰੂਹਾਂ ਨੇ ਪੀਵਨ ਹਾਰ ਉਸ ਨਾਮ ਦੀ ਸੁਆਂਤੀ ਬੂੰਦ ਨੂੰ ਛਕਣੀ, ਭਾਵ ਜਿਨ੍ਹਾਂ 'ਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ ਉਹੀ ਗੁਰਸਿੱਖ ਮਾਈ ਭਾਈ ਗੁਰੂ ਦੀ ਸ਼ਰਨ ਵਿੱਚ ਆ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਨੇ ਅਤੇ ਨਾਲ ਨਾਮ ਬਾਣੀ ਦਾ ਅਭਿਆਸ ਕਰਕੇ ਹਰ ਅੰਮ੍ਰਿਤ ਨੂੰ ਸੁਹਾਵਣੀ ਦਾ ਆਨੰਦ ਮਾਣਦੇ ਹਨ। ਵਰਤਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖੇ ਆਪਾਰ। ਫਿਰ ਉਹਨਾਂ ਦਾ ਉਸ ਵਾਹਿਗੁਰੂ ਨਾਲ ਪਿਆਰ ਹੋ ਜਾਂਦਾ ਹੈ ਜੋ ਵਣਤਨ, ਵਣ ਕਹਿੰਦੇ ਨੇ ਜੰਗਲ, ਤਿੰਨ ਕਹਿੰਦੇ ਨੇ ਕੱਖ, ਜਿਹੜਾ ਸਾਰੇ ਜੰਗਲ ਦੇ ਵਿੱਚ ਵੀ ਅਤੇ ਇੱਕ ਇੱਕ ਤੀਲੇ ਵਿੱਚ ਵੀ ਸਭ ਥਾਵਾਂ 'ਤੇ ਪਰਿਪੂਰਨ ਹੋ ਰਿਹਾ ਹੈ ਵਣਤਨ ਪ੍ਰਭ ਸੰਗ ਮੌਲਿਆ। ਇਹ ਵਣ ਅਤੇ ਤਿੰਨ ਉਸ ਵਾਹਿਗੁਰੂ ਪਰਮੇਸ਼ਰ ਦੀ ਚੈਤਨ ਸੱਤਾ ਦੇ ਕਾਰਨ ਹੀ ਮੌਲਿਆ ਦਾ ਅਰਥ ਪ੍ਰਫੁੱਲਿਤ ਹੋ ਰਿਹਾ ਹੈ, ਹਰਾ ਭਰਾ ਹੋ ਰਿਹਾ ਹੈ। ਕਿਉਂਕਿ ਸਾਉਣ ਦੇ ਮਹੀਨੇ ਜਦੋਂ ਮੀਂਹ ਪੈਂਦਾ ਹੈ ਹਰਿਆਵਲ ਦਾ ਪੈਦਾ ਹੁੰਦਾ ਹੈ, ਜੰਗਲ ਵੀ ਹਰੇ ਭਰੇ ਹੋ ਜਾਂਦੇ ਨੇ ਅਤੇ ਨਾਲ ਹੀ ਧਰਤੀ ਉੱਤੇ ਕਾਵ ਉੱਗਦਾ ਹੈ, ਤੀਲਾ ਤੀਲਾ ਉਸ ਵੇਲੇ ਸਰਸਾ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਦੀ ਮਿਹਰ ਦੇ ਨਾਲ, ਵਣ ਦਾ ਅਰਥ ਹੈ ਜੰਗਲ ਅਤੇ ਤਿੰਨ ਦਾ ਅਰਥ ਹੈ ਕੱਖ, ਪ੍ਰਫੁੱਲਤ ਹੋ ਰਿਹਾ ਹੈ ਸਮਰੱਥ ਪੁਰਖ ਦਾ ਪਾਰ ਉਹ ਅਕਾਲ ਪੁਰਖ ਵਾਹਿਗੁਰੂ ਸਰਵ ਸ਼ਕਤੀਮਾਨ, ਸਮਰੱਥ ਦਾ ਅਰਥ ਹੈ ਸਰਵ ਸ਼ਕਤੀਮਾਨ ਅਤੇ ਪੁਰਖ ਵਿਆਪਕ ਸਰੂਪ ਅਤੇ ਅਪਾਰ ਪਾਰਾ ਵਰਤੋਂ ਰਹਿ ਹੈ। ਉਸ ਵਾਹਿਗੁਰੂ ਦੇ ਨਾਲ ਗੁਰਮੁਖਾਂ ਦਾ ਪ੍ਰੇਮ ਹੋ ਜਾਂਦਾ ਹੈ। ਹਰ ਮਿਲਣੇ ਨੂੰ ਮਨ ਲੋਚ ਦਾ ਕਰਮ ਲਾਵਣ ਹਾਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਮਿਲਣੇ ਨੂੰ ਮਨ ਲੋਚਦਾ, ਜਿਸ ਜੀਵ ਬਿਸਤਰੀ ਦਾ ਗੁਰੂ ਨਾਲ ਮਿਲਾਪ ਹੋ ਜਾਂਦਾ ਹੈ, ਪ੍ਰਭੂ ਦੇ ਚਰਨਾਂ ਕਮਲਾਂ ਦੇ ਨਾਲ ਪਿਆਰ ਲੱਗ ਜਾਂਦਾ ਹੈ, ਫਿਰ ਉਹਦਾ ਮਨ ਵਾਹਿਗੁਰੂ ਦੇ ਮਿਲਣ ਲਈ ਲੋਚਦਾ ਹੈ। ਮੇਰਾ ਮਨ ਲੋਚਿਆ ਗੁਰੂ ਦਰਸ਼ਨ ਤਾਈਂ, ਦਿਲ ਕਰੇ ਚਾਦਰੇ ਕੀ ਨਹੀਂ ਕਰੂੰ ਮਿਲਾਵਣ ਹਾਰ। ਪਰ ਵਾਹਿਗੁਰੂ ਦੀ ਕਰਮ ਦਾ ਅਤੇ ਕਿਰਪਾ, ਗੁਰੂ ਦੀ ਕਿਰਪਾ ਹੀ ਉਸ ਵਾਹਿਗੁਰੂ ਦੇ ਨਾਲ ਮਿਲਾਵਣ ਹਾਰ ਮਿਲਾਉਣ ਵਾਲੀ ਹੈ। ਇੱਕ ਇਹ ਵੀ ਗੱਲ ਯਾਦ ਰੱਖੋ, ਇੱਕ ਸਾਡੀ ਪੁਰਾਣੀ ਸਮਾਜ ਦੀ ਇੱਕ ਰੀਤ ਸੀ, ਜਦੋਂ ਅਸੀਂ ਕਿਸੇ ਵੀ ਬੀਬੀ ਦਾ ਕੋਈ ਵਿਆਹ ਕਰਨਾ ਹੁੰਦਾ ਸੀ ਅਤੇ ਉਸ ਤੋਂ ਬਾਅਦ ਜਿਹੜੇ ਪਰਿਵਾਰ ਦੇ ਮੈਂਬਰ ਹੁੰਦੇ ਸਨ ਜਾਂ ਰਿਸ਼ਤੇਦਾਰ ਹੁੰਦੇ ਸਨ ਔਰ ਉਹ ਰਿਸ਼ਤਾ ਤੈਅ ਕਰਦੇ ਸਨ, ਕੋਈ ਬੀਬੀ ਆਪਣੇ ਪਰਿਵਾਰ ਦੀ ਮਾਤਾ ਪਿਤਾ ਦੀ ਮਰਜ਼ੀ ਤੋਂ ਬਗੈਰ ਉਹ ਆਪਣੇ ਪਤੀ ਦੇ ਘਰ ਨਹੀਂ ਸੀ ਜਾ ਸਕਦੀ ਵਿਆਹ ਤੋਂ ਪਹਿਲਾਂ। ਇਹ ਇੱਕ ਮਰਿਆਦਾ ਸੀ, ਇੱਕ ਰੀਤ ਸੀ ਵੀ ਜਦੋਂ ਉਸਦਾ ਆਨੰਦ ਕਾਰਨ ਹੋ ਜਾਂਦਾ ਉਸ ਤੋਂ ਬਾਅਦ ਬੀਬੀ ਆਪਣੇ ਪਤੀ ਦੇ ਘਰ ਸਹੁਰੇ ਕਰ ਜਾਂਦੀ ਸੀ। ਅਤੇ ਇਹਦੇ ਵਿੱਚ ਜਿਹੜੇ ਖਾਸ ਰਿਸ਼ਤੇਦਾਰ ਚੋਲੇ ਦੀ ਭੂਮਿਕਾ ਅਹਿਮ ਹੁੰਦੀ ਸੀ। ਹੁਣ ਇੱਧਰ ਸਤਿਗੁਰੂ ਕਹਿੰਦੇ ਨੇ ਜੀਵ ਇੱਕ ਇਸਤਰੀ ਹੈ, ਇਸਦਾ ਪਤੀ ਅਕਾਲ ਪੁਰਖ ਹੈ, ਹਰ ਮਿਲਣਾ ਨੂੰ ਮਨ ਲੋਚਦਾ। ਜਦੋਂ ਇਸ ਜੀਵ ਨੂੰ ਪਿਸਤਰੀ ਦਾ ਵਾਹਿਗੁਰੂ ਅਤੇ ਮਿਲਣ ਲਈ ਮਨ ਲੋਚਦਾ ਹੈ ਅਤੇ ਫਿਰ ਉਹਦੇ ਉੱਤੇ ਗੁਰੂ ਦੀ ਮਿਹਰ ਹੋਣੀ ਚਾਹੀਦੀ ਹੈ। ਕਰਮ ਮਿਲਾਵਣ ਹਰ ਗੁਰੂ ਦੀ ਮਿਹਰ ਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲਾਉਣ ਵਾਲੀ ਹੈ। ਅਸੀਂ ਵੀ ਆਪਣੇ ਆਪ ਨਹੀਂ ਜਾ ਕੇ ਮਿਲ ਸਕਦੇ, ਜੇ ਗੁਰੂ ਦੀ ਮਿਹਰ ਹੋਵੇ ਤਾਂ ਹੀ ਉਸਦੇ ਨਾਲ ਮਿਲਾਪ ਹੋ ਸਕਦਾ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਆਪਣੇ ਬਚਨ ਨੇ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੇਠ, ਵਿਛੜਿਆ ਮੇਰੇ ਪ੍ਰਭੂ ਹਰ ਦਰਗਹਿ ਕਾ ਪਾਸੇਠ, ਹਰ ਨਾਮੋ ਮੰਦਰ ਦਰੜਾਈ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾਂ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੀ। ਇੱਕ ਛੋਟੀ ਜਿਹੀ ਸਾਖੀ ਅਰਥ ਕਰ ਲਈਆਂ, ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਹਰਗੋਬਿੰਦਪੁਰੇ ਦੇ ਵਿੱਚ ਜੰਗਜੋਤ ਦੀ ਤਿਆਰੀ ਕਰ ਰਹੇ ਸਨ, ਉਸ ਵੇਲੇ ਇੱਕ ਮੁਸਲਮਾਨ ਪਠਾਨ ਜਿਸਦਾ ਨਾਮ ਜਾਨੀ ਖਾਂ ਸੀ, ਗੁਰੂ ਮਹਾਰਾਜ ਦੇ ਦੀਦਾਰ ਕਰਨ ਵਾਸਤੇ ਆਇਆ ਅਤੇ ਸਤਿਗੁਰੂ ਦੇ ਦਰਸ਼ਨ ਕਰਕੇ ਅਤੇ ਉਸਨੂੰ ਇੰਝ ਲੱਗਿਆ ਵੀ ਜਿਵੇਂ ਹੁਣ ਇੱਥੋਂ ਹੀ ਮੇਰੀ ਝੋਲੀ ਵਿੱਚ ਖੈਰ ਪੈ ਸਕਦਾ। ਉਹਦੇ ਮਨ ਦੇ ਵਿੱਚ ਵਾਹਿਗੁਰੂ ਦੇ ਮਿਲਣ ਦਾ ਪਿਆਰ ਸੀ। ਸਤਿਗੁਰੂ ਦੇ ਚਰਨਾਂ ਵਿੱਚ ਕੋਈ ਅਰਜ਼ ਕਰਦਾ, ਜਾਨੀ ਸੇ ਜਾਨੀ ਮਿਲਾ, ਮੁਸਲਮਾਨ ਸੀ ਇਸ ਗੁਰਸੇ ਕਹਿਣ ਲੱਗੇ ਮਹਾਰਾਜ ਜੀ ਰੋਜ਼ ਹੀ ਇਹ ਗੱਲ ਆਖਦਾ ਜਾਨੀ ਸੇ ਜਾਨੀ ਮਿਲਾ ਦਿਉ, ਸਾਨੂੰ ਇਸਦੀ ਸਮਝ ਨਹੀਂ ਆਉਂਦੀ ਕਹਿੰਦਾ ਕੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਇਹ ਰੱਬ ਨੂੰ ਮਿਲਣਾ ਚਾਹੁੰਦਾ ਹੈ। ਕਹਿੰਦੀ ਮਹਾਰਾਜ ਮੇਰੇ ਦਿਨ ਕਰ ਲਿਓ ਕਿਰਪਾ, ਜਿਨਕੋ ਨਦਰ ਕਰਮ ਤਿਨਕਾਰ ਨਾਨਕ ਨਜ਼ਰੀ ਨਦਰ ਨਿਹਾਨ। ਸਤਿਗੁਰੂ ਕਹਿਣ ਲੱਗੇ ਰੱਬ ਨੂੰ ਐਵੇਂ ਨਹੀਂ ਮਿਲਿਆ ਜਾ ਸਕਦਾ, ਪਹਿਲਾਂ ਮਰਨਾ ਕਬੂਲ ਕਰਨਾ ਪੈਂਦਾ ਫਿਰ ਰੱਬ ਮਿਲਦਾ। ਸਤਿਗੁਰੂ ਕਹਿਣ ਲੱਗੇ ਜਾਓ ਜਾ ਕੇ ਉਸਨੂੰ ਕਹਿ ਦਿਓ ਜੇ ਉਹ ਰੱਬ ਨੂੰ ਮਿਲਣਾ ਚਾਹੁੰਦਾ ਹੈ, ਖੁਦਾ ਨੂੰ ਮਿਲਣਾ ਚਾਹੁੰਦਾ ਹੈ, ਅਤੇ ਫਿਰ ਉਹ ਦਰਿਆ ਵਿਸ਼ਾਲ ਮਾਰ ਦੇ, ਪਹਿਲਾਂ ਮਰਨ ਕਬੂਲ। ਅਤੇ ਜਦੋਂ ਇਸਨੇ ਗੁਰੂ ਮਹਾਰਾਜ ਦੇ ਮੂੰਹੋਂ ਇਹ ਬਚਨ ਸੁਣਿਆ, ਇਹਦੇ ਮਨ ਵਿੱਚ ਸੱਚਾ ਪਿਆਰ ਸੀ, ਇਹਨੇ ਉਸੇ ਵੇਲੇ ਵਾਹੋਦਾਈ ਉੱਥੋਂ ਦੌੜ ਕੇ ਗਿਆ ਅਤੇ ਦਰਿਆ ਵਿਸ਼ਾਲ ਮਾਰ ਦਿੱਤਾ। ਜਿਹਦੇ ਅੰਦਰ ਸੱਚਾ ਪ੍ਰੇਮ ਹੁੰਦਾ ਉਹੀ ਇਹ ਕੁਰਬਾਨੀ ਕਰਦਾ। ਅਤੇ ਗੁਰੂ ਮਹਾਰਾਜ ਨੇ ਇਹਦੇ ਪਿੱਛੇ ਨਾਲ ਹੋਰ ਸੂਰਬੀਰ ਗੁਰਸਿੱਖ ਭੇਜ ਦਿੱਤੇ ਭਾਈ ਵਿਧੀ ਚੰਦ ਵਰਗੇ, ਅਤੇ ਉਹਨਾਂ ਨੇ ਫਟਾਫਟ ਇਸ ਨੂੰ ਬਾਹਰ ਕੱਢ ਲਿਆ। ਪਰ ਜਦੋਂ ਇਹ ਦਰਿਆ ਵਿੱਚੋਂ ਬਾਹਰ ਨਿਕਲਿਆ ਅਤੇ ਉਸ ਵੇਲੇ ਇਹਦਾ ਰੰਗ ਢੰਗ ਹੋਰ ਬਦਲਿਆ ਹੋਇਆ ਸੀ, ਕਿਉਂਕਿ ਗੁਰੂ ਦੀ ਮਿਹਰ ਹੋ ਚੁੱਕੀ ਸੀ। ਹਰ ਮਿਲਣੇ ਮਨ ਲੋਚਦਾ ਕਰਮ ਲਾਵਣ, ਗੁਰੂ ਦੀ ਕਿਰਪਾ ਦੁਆਰਾ ਇਸਨੇ ਦਰਿਆ ਨੂੰ ਛਾਲ ਮਾਰੀ ਨਹੀਂ ਅਤੇ ਇਸ ਨੂੰ ਰੱਬ ਮਿਲਿਆ। ਪਹਿਲਾਂ ਮਰਨ ਕਬੂਲ ਜੀਵਨ ਹੀ ਛੱਡਿਆ। ਇਹੋ ਸਤਿਗੁਰੂ ਦੀ ਮਿਹਰ ਹੀ ਸਾਨੂੰ ਵਾਹਿਗੁਰੂ ਦੇ ਨਾਲ ਮਿਲਾ ਸਕਦੀ ਹੈ। ਜਿਨੀ ਸਖੀਏ ਪ੍ਰਭ ਪਾਇਆ ਹਮ ਤਿਨਕੈ ਸਤਿਬਦ ਹਾਰ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਗੁਰਮੁਖ ਸਖੀਆਂ ਨੇ ਉਸ ਪਤੀ ਪਰਮੇਸ਼ੁਰ ਨੂੰ ਪ੍ਰਾਪਤ ਕਰ ਲਿਆ ਹੈ, ਹਾਂ ਤਿਨਕੈ ਸਤਿਬਦ ਹਾਰ, ਅਸੀਂ ਉਹਨਾਂ ਤੋਂ ਹਮੇਸ਼ਾ ਵੀ ਪਰਿਹਾਰ ਜਾਂਦੇ ਹਾਂ। ਹਾਂ ਕੁਰਬਾਨਾ ਜਾਉਂ ਮਿਹਰਬਾਨਾ, ਹਾਂ ਕੁਰਬਾਨਾ ਜਾਉਂ, ਹਾਂ ਕੁਰਬਾਨਾ ਜਾਉਂ, ਜਿਨ੍ਹਾਂ ਕਹਿ ਲੈਣ ਜੋ ਤੇਰਾ ਨਾਮ, ਲੈਣ ਜੋ ਤੇਰਾ ਨਾਮ, ਜਿਨ੍ਹਾਂ ਕਹਿ ਹੂੰ ਸਤਿਗੁਰਬਾਨਾ। ਅਸੀਂ ਉਹਨਾਂ ਮਹਾਂਪੁਰਖਾਂ ਤੋਂ ਬਲਿਹਾਰ ਰਹਿੰਦੇ ਹਾਂ ਜਿਨ੍ਹਾਂ ਨੇ ਪਰਮੇਸ਼ੁਰ ਨੂੰ ਪ੍ਰਾਪਤ ਕਰ ਲਿਆ ਹੈ। ਨਾਨਕ ਹਰਿ ਮੈਂ ਕਾਰ ਸ਼ਬਦ ਸਵਾਰਨ ਹਾਰ। ਸਾਡੀ ਵੀ ਉਸ ਪਤੀ ਪਰਮੇਸ਼ੁਰ ਦੇ ਚਰਨਾਂ ਵਿੱਚ ਬੇਨਤੀ ਹੈ, ਸਾਡੇ 'ਤੇ ਵੀ ਵਾਹਿਗੁਰੂ ਦੀ ਮਿਹਰ ਮਾਇਆ ਦਾ ਅਰਥ ਹੁੰਦਾ ਮਿਹਰ। ਨਾਨਕ ਹਰਿ ਮਾਇਆ ਕਰ, ਹੇ ਵਾਹਿਗੁਰੂ ਜੀ ਸਾਡੇ 'ਤੇ ਵੀ ਮਿਹਰ ਕਰੋ। ਸ਼ਬਦ ਸਵਾਰਨ ਹਾਰ, ਤੁਸੀਂ ਜਿਸ ਉੱਤੇ ਮਿਹਰ ਕਰਦੇ ਹੋ ਅਤੇ ਗੁਰੂ ਸ਼ਬਦ ਦੁਆਰਾ ਉਸਦੇ ਜੀਵਨ ਨੂੰ ਸਵਾਰ ਲਓ ਅਤੇ ਕਿਰਪਾ ਕਰੋ, ਤੁਸੀਂ ਸਾਡੇ 'ਤੇ ਵੀ ਮਿਹਰ ਕਰ ਦਿਓ, ਅਸੀਂ ਵੀ ਬਾਣੀ ਨਾਲ ਜੁੜ ਜਾਈਏ, ਅਸੀਂ ਵੀ ਗੁਰੂ ਦੇ ਉਪਦੇਸ਼ ਨੂੰ ਮੰਨ ਲਈਏ ਤਾਂ ਕਿ ਸਾਡਾ ਜੀਵਨ ਸਵਰ ਜਾਵੇ। ਸਾਵਨ ਤਿੰਨਾ ਸੁਹਾਵਣੀ ਜਿਨ ਰਾਮ ਨਾਮ ਔਰ ਹਾਰ। ਅੰਤਲੀ ਪੰਕਤੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਸਾਉਣ ਦਾ ਮਹੀਨਾ ਉਹਨਾਂ ਸੁਹਾਗਵੰਤੀਆਂ ਬੀਬੀਆਂ ਦੇ ਲਈ ਬਹੁਤ ਸੁਖਦਾਈ ਹੁੰਦਾ ਹੈ ਜਿਨ ਰਾਮ ਨਾਮ ਔਰ ਹਾਰ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਹਾਰ ਬਣਾ ਕੇ ਰੋ ਕੇ ਪਾਲਿਆ ਹੈ। ਇਹਦਾ ਮਤਲਬ ਇਹ ਹੈ ਜਿਨ੍ਹਾਂ ਨੇ ਸਵਾਸਾਂ ਨੂੰ ਸੂਤ ਬਣਾ ਕੇ ਅਤੇ ਵਾਹਿਗੁਰੂ ਦੇ ਨਾਮ ਨੂੰ ਹੀਰੇ ਮੋਤੀ ਬਣਾ ਕੇ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਕਿ ਰਾਮ ਨਾਮ ਔਰ ਹਰ। ਇਹੀ ਹਾਰ ਹੈ ਸਿਮਰਨ ਦਾ, ਹਾਰ ਜੋ ਸਾਸ ਜਰਾਸ 'ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ। ਜਿਨ੍ਹਾਂ ਨੇ ਵਾਹਿਗੁਰੂ ਦੇ ਸਿਮਰਨ ਦਾ ਹਾਰ ਗਲ ਵਿੱਚ ਪਰੋ ਕੇ ਪਾ ਲਿਆ ਹੈ ਅਤੇ ਜਿਹੜੀਆਂ ਐਸੀਆਂ ਸੁਹਾਗਵੰਤੀਆਂ ਰੂਹਾਂ ਨੇ, ਐਸੇ ਗੁਰਮੁਖ ਪਿਆਰੇ ਨੇ ਕਿ ਸਾਉਣ ਦਾ ਮਹੀਨਾ ਉਹਨਾਂ ਲਈ ਬਹੁਤ ਸੁਖਦਾਇਕ ਅਤੇ ਆਨੰਦਮਈ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਉਣ ਦਾ ਮਹੀਨਾ ਆ ਚੜ੍ਹਿਆ ਹੈ, ਇਸ ਦੁਆਰਾ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੀ ਨੇ। ਆਪਾਂ ਇਹਨਾਂ ਨੂੰ ਸੁਣਿਆ ਹੈ, ਇਹਨੂੰ ਵੀ ਆਪਾਂ ਮਨ ਵਿੱਚ ਵਸਾਉਣਾ ਹੈ ਅਤੇ ਨਾਲ ਹੀ ਅੱਜ ਆਪਾਂ ਕੌਮ ਦੇ ਮਹਾਨ ਸ਼ਰੀਰ ਅਨਮੋਲ ਹੀਰੇ ਆਹਿਸਾ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਹੈ ਅਤੇ ਉਹਨਾਂ ਦੇ ਜੀਵਨ ਤੋਂ ਵੀ ਸਿਹਤ ਪ੍ਰਾਪਤ ਕਰਨੀ ਹੈ। ਸਤਿਗੁਰੂ ਮਿਹਰ ਕਰਨ ਸਾਰੀਆਂ ਸੰਗਤਾਂ ਨੂੰ ਅਤੇ ਸਾਨੂੰ ਸਾਰਿਆਂ ਨੂੰ ਹੀ ਗੁਰਮਤਿ ਦੇ ਧਾਰਨੀ ਬਣਾਉਣ, ਆਪਾਂ ਗੁਰਸਿੱਖੀ ਮਾਰਗ 'ਤੇ ਚੱਲ ਕੇ ਜੀਵਨ ਨੂੰ ਸਫਲਾ ਬਣਾ ਸਕੀਏ। ਇਹੀ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬਣਦੀ ਹੈ ਸਭ ਸੰਗਤਾਂ ਦਾ ਅਤੇ ਸਮੂਹ ਸੇਵਾਦਾਰਾਂ ਦਾ ਵੀ ਅਤੇ ਨਾਲ ਹੀ ਭਾਈ ਤਾਰੂ ਸਿੰਘ ਜੀ ਦੀ ਯਾਦ ਵਿੱਚ ਜੋ ਸੁਸਾਇਟੀ ਬਣੀ ਹੋਈ ਹੈ ਉਹਨਾਂ ਗੁਰਮੁਖ ਸਿੰਘਾਂ ਦਾ ਵੀ ਸੇਵਾਦਾਰਾਂ ਦਾ ਵੀ ਹਾਰਦਿਕ ਧੰਨਵਾਦ। ਉਹਨਾਂ ਪੂਰਨਾਂ ਲੋਕਾਂ ਦੀ ਸੰਗਤ ਨੂੰ ਖਿਮਾ ਕਰਨਾ। ਨਾਨਕ ਹਰਿ ਮਾਇਆ ਕਰ ਸ਼ਬਦ ਸਵਾਰਨ ਹਾਰ। ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਦੂਜਾ ਆਨੰਦ।
ਬੱਚਿਆਂ ਨੇ ਸ਼ਬਦ ਪੜ੍ਹਨਾ ਜੀ।
ਹੁਣ ਬੱਚੇ ਗੁਰੂ ਸ਼ਬਦ ਦਾ ਕੀਰਤਨ ਕਰਨਗੇ ਅਤੇ ਉਹਨਾਂ ਨੂੰ ਬੇਨਤੀ ਹੈ ਜਿਨ੍ਹਾਂ ਬੱਚਿਆਂ ਨੇ ਕੀਰਤਨ ਦੀ ਸੇਵਾ ਕਰਨੀ ਹੈ ਸਟੇਜ 'ਤੇ ਆਉਣ ਪਰ ਕਰੋ, ਆਪ ਸੰਗਤਾਂ ਨੂੰ ਸੁਣਿਆ ਕੀਰਤਨ ਦਾ ਆਨੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।